ਰਮਨਦੀਪ ਸਿੰਘ ਜੀ, ਐਸ ਬੀ ਐਸ ਪੰਜਾਬੀ ਪ੍ਰੋਗਰਾਮ ਵਿਚ ਤੁਹਾਡਾ ਬੜਾ ਹੀ ਨਿੱਘਾ ਤੇ ਗੂੜਾ ਸਵਾਗਤ ਹੈ ਜੀ। ਕੈਨਸ ਤੋਂ ਤੁਸੀਂ ਸਾਡੇ ਨਾਲ ਗੱਲਬਾਤ ਕਰਨ ਲੱਗੇ ਹੋ। ਮੈਨੂੰ ਪਤਾ ਹੈ ਕੁਛ ਸਾਲਾਂ ਤੋਂ ਤੁਸੀਂ ਬਤੌਰੇ ਸੋਸ਼ਲ ਵਰਕਰ ਉੱਥੇ ਕੰਮ ਕਰਦੇ ਆਏ ਹੋ। ਸੋ ਜੀ, ਜੀ ਆਇਆਂ ਨੂੰ।
ਹਾਂਜੀ ਮਨਪ੍ਰੀਤ ਜੀ, ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ ਚਾਹੁੰਦਾ ਹਾਂ ਤੇ ਐਸ ਬੀ ਐਸ ਪੰਜਾਬੀ ਦਾ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਡੋਮੈਸਟਿਕ ਵਾਇਲੈਂਸ ਵਰਗੀ ਸਮਾਜਿਕ ਪ੍ਰੋਬਲਮ ਤੇ ਆਪਣਾ ਵਿਚਾਰ ਰੱਖਣ ਦਾ। ਥੈਂਕ ਯੂ ਜੀ।
ਘਰੇਲੂ ਹਿੰਸਾ ਵੀ ਹੈ, ਚਾਈਲਡ ਅਬਿਊਜ਼ ਵੀ ਹੈ, ਬੜਾ ਕੁਛ ਅਸੀਂ ਸੁਣਦੇ ਹਾਂ, ਨਾ ਸਿਰਫ ਵਾਈਡਰ ਆਸਟ੍ਰੇਲੀਅਨ ਕਮਿਊਨਿਟੀ ਵਿੱਚ ਪਰ ਸਾਡੇ ਆਪਣੇ ਭਾਰਤੀ ਭਾਈਚਾਰੇ ਵਿੱਚ ਵੀ, ਪੰਜਾਬੀ ਭਾਈਚਾਰੇ ਵਿੱਚ ਵੀ। ਹੁਣ ਦੇਖੋ ਜੀ, ਮੈਨੂੰ ਚੇਤਾ ਹੈ 2012 ਵਿੱਚ ਇੱਕ ਐਸਾ ਦੌਰ ਆਇਆ ਸੀ ਕਿ 13 ਮੌਤਾਂ ਹੋਈਆਂ ਸਨ ਕੇਵਲ ਇੰਡੀਅਨ ਕਮਿਊਨਿਟੀ ਵਿੱਚ, ਇੱਥੇ ਮੈਲਬਰਨ ਸਿਰਫ। ਉਸ 'ਚ ਬੱਚੇ ਵੀ ਮਾਰੇ ਗਏ ਸਨ, ਮਾਵਾਂ ਵੀ ਮਾਰੀਆਂ ਗਈਆਂ ਸਨ, ਇੱਕ ਪਿਤਾ ਵੀ ਮਾਰੇ ਗਏ ਸਨ, ਸਾਰੇ ਘਰੇਲੂ ਹਿੰਸਾ ਦੇ ਕੇਸ ਸਨ। ਉਹ ਸਿਰਫ ਮੈਂ 2 ਮਹੀਨਿਆਂ ਦੀ ਗੱਲ ਕਰੀ ਹਾਂ ਇੱਕ ਸ਼ਹਿਰ ਦੀ। ਹੁਣ ਮੈਲਬਰਨ ਸਿਡਨੀ ਤੋਂ ਅਕਸਰ ਜਿਸ ਤਰ੍ਹਾਂ ਮਹਾਂਨਗਰ ਹੈਗੇ ਨੇ, ਪਰਥ ਤੋਂ ਵੀ ਅਸੀਂ ਗੱਲਾਂ ਸੁਣਦੇ ਹਾਂ, ਵੱਡੇ ਵੱਡੇ ਹਾਦਸੇ ਵਾਪਰੇ ਹਨ, ਘਿਨੌਣੇ ਹਾਦਸੇ ਵੀ ਵਾਪਰੇ ਹਨ, ਜਦ ਦੁਪੱਟਿਆਂ ਨਾਲ ਕਿਸੇ ਦਾ ਗਲਾ ਘੋਟਿਆ ਗਿਆ ਹੈ, ਜਾਂ ਚਾਕੂ ਨਾਲ ਕਿਸੇ ਨੂੰ ਮਾਰਿਆ ਗਿਆ ਹੈ, ਜਾਂ ਅੱਗ ਲਗਾ ਕੇ ਸਾੜਿਆ ਗਿਆ ਹੈ। ਇਹੋ ਜਿਹੇ ਵਾਰਦਾਤ ਹੁੰਦੇ ਰਹੇ ਹਨ ਸਾਡੇ ਕਮਿਊਨਿਟੀ ਵਿੱਚ। ਹੁਣ ਤੁਸੀਂ ਕੈਨਸ ਵਿੱਚ ਹੋ, ਮੈਨੂੰ ਦੱਸੋ ਜਿਹੜੇ ਛੋਟੇ ਕਸਬੇ ਨੇ ਜਾਂ ਛੋਟੇ ਸ਼ਹਿਰ ਨੇ ਆਸਟ੍ਰੇਲੀਆ ਵਿੱਚ, ਉੱਥੇ ਕੀ ਹਿਸਾਬ ਹੈ, ਕੀ ਘਰੇਲੂ ਹਿੰਸਾ ਦਾ ਪ੍ਰਕੋਪ ਉੱਥੇ ਵੀ ਇਹੋ ਜਿਹਾ ਹੀ ਹੈ? ਕਿਉਂਕਿ ਹੁਣੇ ਅਸੀਂ ਕੈਨਸ ਦੀ ਉਹ ਗੋਰਡਨ ਵੇਲ ਦੀ ਗੱਲ ਸੁਣੀਏ, ਸਾਰਾ ਸਮਾਜ 'ਚ ਜੋੜਿਆ ਪਿਆ। ਸੋ ਇਸ ਬਾਰੇ ਜ਼ਰਾ ਤੁਹਾਡੀ ਇਨਸਾਈਟ ਚਾਹੁੰਦੇ ਹਾਂ ਜੀ।
ਹਾਂਜੀ ਮਨਪ੍ਰੀਤ ਜੀ, ਇਸ ਬਾਰੇ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਵੀ ਦੇਖੋ, ਜਿਹੜੀ ਇੱਕ ਡੋਮੈਸਟਿਕ ਵਾਇਲੈਂਸ, ਘਰੇਲੂ ਝਗੜਾ ਕਹਿ ਸਕਦੇ ਹਾਂ ਜਾਂ ਕਿਸੇ ਵੀ ਤਰੀਕੇ ਦੀ ਅਬਿਊਜ਼, ਜਾਂ ਆਪਣੇ ਬਜ਼ੁਰਗਾਂ ਨਾਲ ਹੋਵੇ ਜਾਂ ਬੱਚਿਆਂ ਨਾਲ ਹੋਵੇ, ਇਹ ਕਿਸੇ ਵੀ ਇੱਕ ਕਲਚਰ ਜਾਂ ਰੇਸ ਨੂੰ ਲੈ ਕੇ ਨਹੀਂ ਦੇਖੀ ਜਾ ਸਕਦੀ। ਇਹ ਹਰ ਸਮਾਜ ਦੇ ਤੇ ਹਰ ਤਬਕੇ ਵਿੱਚ ਹੈਗੀ ਹੈ। ਤੇ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਜੀ, ਔਰਤਾਂ ਤੇ ਜੋ ਆਪਣੇ ਮਰਦ ਨੇ ਦੋਨੋਂ ਡੋਮੈਸਟਿਕ ਵਾਇਲੈਂਸ ਫੇਸ ਕਰਦੇ ਨੇ, ਪਰ ਜਿਹੜੇ ਆਪਣੇ ਔਰਤਾਂ ਨੇ ਇਹਨਾਂ ਦੀ ਤਦਾਦ ਹਜੇ ਵੀ ਮਰਦਾਂ ਦੇ ਕੰਪੈਰੇਟਿਵ ਬਹੁਤ ਜ਼ਿਆਦਾ ਜੋ ਡੋਮੈਸਟਿਕ ਵਾਇਲੈਂਸ ਫੇਸ ਕਰਦੇ ਨੇ। ਇਹਦੇ ਪਿੱਛੇ ਕੁਛ ਆਪਾਂ ਕਾਰਨ ਵੀ ਨੇ, ਠੀਕ ਹੈ ਨਾ, ਜਿਵੇਂ ਕਿ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਕੁਛ ਪਿੱਛੇ ਸਾਲ ਲੈ ਕੇ ਜਾਣਾ ਚਾਹੁੰਦਾ ਵੀ, ਜਿਵੇਂ ਆਪਣੇ ਪਿਛਲੇ 10-15 ਸਾਲਾਂ ਦੇ ਵਿੱਚ ਆਸਟ੍ਰੇਲੀਅਨ ਇਮੀਗ੍ਰੇਸ਼ਨ ਬਹੁਤ ਹੋਈ ਹੈ, ਤੇ ਜਿਸਦਾ ਇੱਕ ਵੱਡਾ ਹਿੱਸਾ ਆਪਣੇ ਪੰਜਾਬੀ ਭਾਰਤੀ ਮੂਲ ਦੇ ਲੋਕ ਵੀ ਇੱਥੇ ਆਏ ਨੇ, ਠੀਕ ਹੈ ਨਾ। ਪਾਪੂਲੇਸ਼ਨ ਵਧਣ ਨਾਲ ਆਪਣੇ ਸਮਾਜਿਕ ਇਸ਼ੂ ਵੀ ਉਜਾਗਰ ਹੋਏ ਨੇ, ਠੀਕ ਹੈ ਨਾ, ਤੇ ਵੱਧ ਰਹੇ ਨੇ। ਡੀਲੀ ਆਪਣੇ ਇੱਕ ਪੰਜਾਬੀ ਇੰਡੀਅਨ ਕਮਿਊਨਿਟੀ ਵਿੱਚ ਬਹੁਤ ਹੀ ਵੱਡਾ ਤੇ ਲੁਕਵਾਂ ਇਸ਼ੂ ਹੈ, ਠੀਕ ਹੈ ਨਾ। ਜਿਹੜੀਆਂ ਆਪਣੀਆਂ ਇਮੀਗ੍ਰੈਂਟ ਕਮਿਊਨਿਟੀਜ਼ ਨੇ, ਇਹਨਾਂ ਤੇ ਜ਼ਿਆਦਾ ਕੋਈ ਡੀਵੀ ਦੇ ਰਿਲੇਟਡ ਹਜੇ ਤਾਂ ਕੋਈ ਸਰਚ ਜਾਂ ਆਪਣੇ ਕਹਿ ਸਕਦੇ ਜੀ ਕੁਆਲਿਟੇਟਿਵ ਡੇਟਾ ਮੌਜੂਦ ਨਹੀਂ ਹੈ, ਕਿਉਂਕਿ ਬਹੁਤੇ ਤਾਂ ਜਿਹੜੀ ਇਮੀਗ੍ਰੈਂਟ ਕਮਿਊਨਿਟੀਜ਼ ਵਿੱਚ ਡੀਵੀ ਜਿਹੜੇ ਕੇਸਿਸ ਨੇ ਉਹ ਰਿਪੋਰਟ ਹੀ ਨਹੀਂ ਹੁੰਦੇ।
ਡੀਵੀ ਮਤਲਬ ਡੋਮੈਸਟਿਕ ਵਾਇਲੈਂਸ, ਜਿਵੇਂ ਤੁਸੀਂ ਕਹਿ ਰਹੇ ਹੋ ਜੀ।
ਹਾਂਜੀ ਹਾਂ, ਜਿਵੇਂ ਡੋਮੈਸਟਿਕ ਘਰੇਲੂ ਝਗੜਿਆਂ ਦੇ ਕੇਸ ਹੀ ਨਹੀਂ ਰਿਪੋਰਟ ਹੁੰਦੇ, ਪਰ ਇਹਦੇ ਕੁਝ ਕਾਰਨ ਨੇ ਕਿਉਂ ਨਹੀਂ ਹੁੰਦੇ। ਆਪਾਂ ਜਿਵੇਂ ਕਹਿ ਸਕਦੇ ਹਾਂ ਵੀ ਜਿਹੜੀ ਆਪਣਾ ਇੰਡੀਅਨ ਸਮਾਜ ਹੈ ਜਾਂ ਮੋਸਟਲੀ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਇੱਥੇ ਆਉਂਦੀਆਂ ਨੇ, ਕਹਿ ਸਕਦੇ ਆ ਉਹ ਬਹੁਤ ਇੱਕ ਮਰਦ ਪ੍ਰਧਾਨ ਸਮਾਜ ਨਾਲ ਰਿਲੇਟਡ ਨੇ, ਜਿਸ ਵਿੱਚ ਇਹੀ ਵਿਚਾਰ ਹੁੰਦਾ ਹੈ ਕਿ ਜੋ ਮਰਦ ਕਰਦਾ ਹੈ ਉਹੀ ਸਭ ਠੀਕ ਹੈ, ਔਰਤਾਂ ਨੂੰ ਸਹਿਣਾ ਹੀ ਪਏਗਾ, ਠੀਕ ਹੈ ਨਾ। ਤੇ ਫਿਰ ਇੱਕ ਤਕਰੀਬਨ ਜਿਹੜਾ ਡੀਵੀ ਕਰਨ ਵਾਲਾ ਹੁੰਦਾ ਹੈ ਤੇ ਡੀਵੀ ਸਹਿਣ ਵਾਲਾ ਹੁੰਦਾ, ਉਹਦੇ ਵਿੱਚ ਕੀ ਹੁੰਦਾ, ਜਿਹੜਾ ਡੋਮੈਸਟਿਕ ਵਾਇਲੈਂਸ ਘਰੇਲੂ ਝਗੜਾ ਸਹਿ ਰਿਹਾ ਹੁੰਦਾ ਹੈ, ਉਹ ਹਮੇਸ਼ਾ ਡਰਿਆ ਹੁੰਦਾ ਹੈ ਵੀ ਜੇ ਮੈਂ ਕੁਛ ਚੱਕ ਲਿਆ ਪਤਾ ਨੀ ਉਹਦਾ ਕੀ ਹੋਊਗਾ, ਠੀਕ ਹੈ। ਬਾਕੀ ਜਿਵੇਂ ਹੁਣ ਆਪਣੇ ਇਮੀਗ੍ਰੈਂਟ ਫੈਮਿਲੀਜ਼ ਸਪੈਸ਼ਲੀ, ਯੂਨੋ, ਬਹੁਤ ਆਪਣੇ ਜਵਾਨ ਮੁੰਡੇ ਕੁੜੀਆਂ ਇੱਥੇ ਆਉਂਦੇ ਨੇ, ਸਪੈਸ਼ਲੀ ਆਫਟਰ ਗੈਟਿੰਗ ਮੈਰਿਡ, ਯੂਨੋ, ਇੱਥੇ ਆਉਂਦੇ ਨੇ, ਫਿਰ ਉਹ ਨਵੀਂ ਥਾਂ ਹੁੰਦੀ ਹੈ, ਉਹਨਾਂ ਨੂੰ ਕਨਫਿਊਜ਼ ਹੁੰਦੇ ਨੇ, ਇੰਨਾ ਪਤਾ ਨੀ ਹੁੰਦਾ ਵੀ ਪੁਲਿਸ ਤੇ ਸਿਸਟਮ ਉਹਨਾਂ ਦੀ ਕੀ ਹੈਲਪ ਕਰ ਸਕਦੀ ਆ, ਦੇ ਅਵੇਅਰ ਨਹੀਂ ਹੁੰਦੇ ਹੈਗੇ। ਤੇ ਬਾਕੀ ਆਪਣੇ ਇੱਕ ਕਲਚਰ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਕਿ ਜੋ ਆਪਾਂ ਕਹਿ ਦਿੰਦੇ ਹਾਂ ਜੀ ਇੱਕ ਸ਼ੇਮ ਸਟਿਗਮਾ, ਯੂਨੋ, ਸਮਾਜ ਦੀ ਸ਼ਰਮ, ਕਿ ਜੇ ਅਸੀਂ ਇਹ ਗੱਲ ਬਾਹਰ ਲੈ ਕੇ ਜਾਵਾਂਗੇ ਸਾਡੇ ਪਰਿਵਾਰ ਦੀ ਗੱਲ ਬਾਹਰ ਆਏਗੀ, ਇਹਨੂੰ ਵੀ ਸ਼ੇਮ ਭੁੱਲ ਗਿਆ। ਤੇ ਬਾਕੀ ਉਹੀ ਜਿਵੇਂ ਅਵੇਅਰਨੈਸ ਸਰਵਿਸਿਸ ਤੇ ਕੀ ਉਹਨਾਂ ਦੇ ਰਾਈਟਸ ਨੇ, ਕੀ ਸਰਵਿਸਿਸ ਅਵੇਲੇਬਲ ਨੇ ਇੱਥੇ ਘਰੇਲੂ ਹਿੰਸਾ ਨੂੰ ਲੈ ਕੇ, ਉਹਨਾਂ ਨੂੰ ਕਈ ਵਾਰ ਨਹੀਂ ਪਤਾ ਹੁੰਦਾ। ਤੇ ਇੱਕ ਜਿਹੜਾ ਬਹੁਤ ਵੱਡਾ ਕਾਰਨ ਜੋ ਰਿਸਰਚ ਵੀ ਕੀਤਾ ਗਿਆ ਵੀ ਇਮੀਗ੍ਰੈਂਟ ਕਮਿਊਨਿਟੀ ਦੇ ਵਿੱਚ, ਇਹ ਹੈ ਵੀ ਜਦੋਂ ਕੋਈ ਇੱਥੇ ਆਉਂਦਾ ਹੈ ਸਪੈਸ਼ਲੀ ਜਦੋਂ ਵਿਆਹ ਤੋਂ ਬਾਅਦ ਆਉਂਦੇ ਨੇ, ਠੀਕ ਹੈ ਨਾ, ਜੋ ਵੀ ਉਹਨਾਂ ਦੇ ਪਾਰਟਨਰ ਹੁੰਦੇ ਨੇ ਜਿਹੜੇ ਇੱਥੇ ਪੱਕੇ ਹੁੰਦੇ ਨੇ, ਜਿਹੜੇ ਨਵੇਂ ਹਜੇ ਟੈਂਪਰੇਰੀ ਵੀਜ਼ੇ ਤੇ ਹੁੰਦੇ ਨੇ ਉਹ ਇਸ ਚੀਜ਼ ਨੂੰ ਇੱਕ ਹਥਿਆਰ ਵਾਂਗੂ ਯੂਜ਼ ਕਰਦੇ ਨੇ, ਜਿਹੜੇ ਡੋਮੈਸਟਿਕ ਵਾਇਲੈਂਸ ਕਰਨ ਵਾਲਾ ਹੁੰਦਾ ਉਹ ਹਥਿਆਰ ਵਾਂਗੂ ਯੂਜ਼ ਕਰਦਾ ਆਪਣੇ ਪਾਰਟਨਰ ਦੇ ਅਗੇਂਸਟ, ਤੇ ਉਹਨਾਂ ਨੂੰ ਚੀਜ਼ ਦਾ ਡਰ ਹੁੰਦਾ ਵੀ ਜੇ ਅਸੀਂ ਇਹਦੇ ਅਗੇਂਸਟ ਬੋਲਾਂਗੇ ਅਸੀਂ ਹਜੇ ਟੈਂਪਰੇਰੀ ਸਟੇਟਸ ਤੇ ਹਾਂ ਵੀ ਇਟ ਕੈਨ ਕ੍ਰੀਏਟ ਪ੍ਰੋਬਲਮਸ ਫੋਰ ਦੈਮ ਯੂ ਨੋ
ਲੇਟਰ ਔਨ। ਬਿਲਕੁਲ, ਕਿਉਂਕਿ ਘਰਾਂ ਵਿੱਚ ਇਸ ਕਰਕੇ ਵੀ ਵੈਸੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਇੱਕ ਪਾਵਰ ਸਟਰਗਲ ਹੈ ਕਿ ਜੀ ਮੇਰਾ ਹੱਥ ਤੇਰੇ ਤੋਂ ਉੱਪਰ ਰਹੇਗਾ, ਮੈਂ ਤੈਨੂੰ ਡਿਪੋਰਟ ਕਰਾ ਦੇਣਾ ਅਗਰ ਤੂੰ ਕੁਝ ਵੀ ਕਿਹਾ। ਪਰ ਇਸ ਤੋਂ ਹਟ ਕੇ ਅਗਰ ਮੈਂ ਪੁੱਛਾਂ ਕਿ ਸ਼ਰਾਬ ਇੱਕ ਵੱਡਾ ਕਾਰਨ ਹੈ,
ਦੇਖੋ ਆਪਣੇ ਇਸ ਚੀਜ਼ ਨੂੰ ਲੈ ਕੇ ਬੜੀਆਂ ਗਲਤ ਧਾਰਨਾ ਵੀ ਨੇ, ਠੀਕ ਹੈ ਨਾ, ਡੋਮੈਸਟਿਕ ਵਾਇਲੈਂਸ ਲੈ ਕੇ ਸੋਚਦੇ ਵੀ ਜੋ ਸ਼ਰਾਬ ਜਾਂ ਡਰੱਗ ਨੇ ਵੀ ਇਟ ਕੋਜ਼ ਡੀਵੀ ਵਾਇਲੈਂਸ, ਡੀਵੀ ਵਾਇਲੈਂਸ ਦੇ ਕਾਰਨ ਨੇ, ਦਿਸ ਇਜ਼ ਰੋਂਗ। ਸ਼ਰਾਬ ਜਾਂ ਕੋਈ ਵੀ ਕਿਸੇ ਤਰੀਕੇ ਦਾ ਨਸ਼ਾ ਇਹ ਕਾਰਨ ਨਹੀਂ ਹੈਗੇ। ਹਾਂ, ਜੇ ਕੋਈ ਇਨਸਾਨ ਸ਼ਰਾਬ ਜਾਂ ਡਰੱਗ ਦਾ ਸੇਵਨ ਕਰ ਰਿਹਾ ਹੈ, ਇਹ ਜ਼ਰੂਰ ਜੇ ਤੁਸੀਂ ਇੱਕ ਡੋਮੈਸਟਿਕ ਵਾਇਲੈਂਸ ਰਿਲੇਸ਼ਨਸ਼ਿਪ ਨੂੰ ਤੇ ਤੁਸੀਂ ਵਾਇਲੈਂਸ ਉਸ ਟਾਈਮ 'ਚ ਕਰ ਰਹੇ ਹੋ ਆਪਣੇ ਪਾਰਟਨਰ ਜਾਂ ਕਿਸੇ ਫੈਮਿਲੀ ਮੈਂਬਰ ਨਾਲ, ਜੇ ਤੁਸੀਂ ਇਨਫਲੈਂਸ 'ਚ ਹੋ ਡਰੱਗ ਜਾਂ ਐਲਕੋਹਲ ਦੇ, ਇਹ ਉਸ ਵਾਇਲੈਂਸ ਨੂੰ ਉਤਸ਼ਾਹਿਤ ਜ਼ਰੂਰ ਕਰਦੇ ਨੇ, ਪਰ ਇਹ ਕਾਰਨ ਨਹੀਂ ਹੈਗੇ ਉਸ ਚੀਜ਼ ਦੇ, ਠੀਕ ਹੈ। ਚਾਹੇ ਆਪਣੀ ਸੋਸਾਇਟੀ ਇਟਸ ਅ ਬਿਗ ਥਿੰਗ ਯੂ ਨੋ, ਜਿਵੇਂ ਵੀ ਉਹ ਚਲੋ ਬੰਦੇ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਕੁਛ ਕੀਤਾ ਹੋਇਆ ਸੀਗਾ, ਦੈਟਸ ਵਾਈ ਉਹਨਾਂ ਨੇ ਕੀਤਾ, ਪਰ ਇਹ ਬਿਲਕੁਲ ਗਲਤ ਹੈ। ਇਹ ਮੈਂ ਚੀਜ਼ ਦੇ ਜੋ ਰਿਸਰਚ ਵੀ ਕਹਿੰਦੀ ਹੈ ਵੀ ਇਹ ਕਾਰਨ
ਨਹੀਂ ਹੈਗਾ। ਵਿਚਾਰਧਾਰਾ ਕਿਵੇਂ ਬਦਲੀ ਜਾਵੇ, ਕਿਵੇਂ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਉਹ ਇਸ ਬਾਰੇ ਜ਼ਰੂਰ ਗੱਲ ਕਰਨ, ਹੋਰ ਕਿਸੇ ਨਾਲ ਨਹੀਂ ਤੇ ਆਪਣੇ ਡਾਕਟਰ ਨਾਲ। ਸਹੀ,
ਦੇਖੋ ਮੈਂ ਮਨਪ੍ਰੀਤ ਜੀ ਥੈਂਕ ਯੂ, ਤੁਸੀਂ ਬਹੁਤ ਹੀ ਵਧੀਆ ਕੁਐਸਚਨ ਰੇਜ਼ ਕੀਤਾ। ਇਸ ਬਾਰੇ ਮੈਂ ਥੋੜਾ ਜਿਹਾ ਇਹ ਦੱਸਣਾ ਚਾਹੁੰਦਾ, ਇੱਕ ਪਹਿਲਾਂ ਹੈਲਦੀ ਇੱਕ ਰਿਲੇਸ਼ਨ ਕੀ ਹੁੰਦਾ, ਠੀਕ ਹੈ ਨਾ। ਜਿਵੇਂ ਕਈ ਵਾਰ ਇੱਕ ਕਿਸੇ ਵੀ ਰਿਸ਼ਤੇ ਦੇ ਵਿੱਚ ਆਰਗੂਮੈਂਟਸ ਹੋਣਾ ਜਾਂ ਮਨ ਮਟਾਵ ਹੋਣਾ ਇਹ ਇੱਕ ਬੜੀ ਕੁਦਰਤੀ ਚੀਜ਼ ਹੈ, ਪਰ ਹਰ ਇਨਸਾਨ ਨੂੰ ਆਪਣੀ ਗੱਲ ਤੇ ਵਿਚਾਰ ਰੱਖਣ ਦਾ ਹੱਕ ਹੋਣਾ ਚਾਹੀਦਾ। ਕੋਈ ਵੀ ਡਿਫਰੈਂਸਿਸ ਜੇ ਤੁਹਾਡੇ ਤੁਹਾਡੇ ਪਾਰਟਨਰ ਨਾਲ, ਵਾਈਫ, ਹਸਬੈਂਡ, ਘਰਦਿਆਂ ਨਾਲ ਜਾਂ ਕਿਸੇ ਹੋਰ ਨਾਲ ਹੈਗੇ ਨੇ, ਤਾਂ ਇੱਕ ਦੂਜੇ ਦੀ ਸਲਾਹ ਮਸ਼ਵਰੇ ਨਾਲ ਇਹਨੂੰ ਆਪਾਂ ਨੂੰ ਹੱਲ ਕਰਨਾ ਚਾਹੀਦਾ, ਨਾ ਕਿ ਅਬਿਊਜ਼ ਜਾਂ ਡੋਮੈਸਟਿਕ ਵਾਇਲੈਂਸ ਦੇ ਤਰੀਕੇ ਦਾ, ਠੀਕ ਹੈ ਨਾ। ਡੋਮੈਸਟਿਕ ਵਾਇਲੈਂਸ ਕਰਨ ਵਾਲਾ ਜਿਹੜਾ ਪਰਪੈਟਰੇਟਰ ਹੁੰਦਾ ਉਹ ਹਮੇਸ਼ਾ ਕੀ ਹੁੰਦਾ, ਉਹ ਇਨਸਾਨ ਹਮੇਸ਼ਾ ਸਿਚੁਏਸ਼ਨ ਜਾਂ ਘਰੇਲੂ ਮਾਹੌਲ ਨੂੰ ਆਪਣੇ ਕੰਟਰੋਲ ਵਿੱਚ ਰੱਖਣਾ ਚਾਹੁੰਦਾ ਤੇ ਆਪਣੀ ਗੱਲ ਨੂੰ ਸਹੀ ਸਾਬਤ ਜਾਂ ਮਨਾਉਣ ਲਈ ਵਾਇਲੈਂਸ ਤੇ ਅਬਿਊਜ਼ ਦੀ ਵਰਤੋਂ ਕਰਦੇ ਨੇ। ਤੇ ਮੈਂ ਕੀ ਚਾਹੁੰਦਾ ਆਪਣੀ ਕਮਿਊਨਿਟੀ ਨੂੰ, ਮੈਂ ਬਹੁਤ ਰਿਕੁਐਸਟ ਕਰਦਾ ਵੱਡੇ ਤੌਰ ਤੇ ਵੀ ਪਲੀਜ਼ ਇਟਸ ਅ ਵੈਰੀ ਵੈਰੀ ਬਿਗ ਇਸ਼ੂ, ਠੀਕ ਹੈ ਨਾ। ਆਪਣੀ ਪਾਪੂਲੇਸ਼ਨ ਗਰੋ ਹੋ ਰਹੀ ਹੈ, ਇਸ਼ੂ ਵੀ ਗਰੋ ਹੋ ਰਹੇ ਨੇ, ਤੇ ਵੀ ਆਲ ਨੀਡ ਟੂ ਡੂ ਸਮਥਿੰਗ ਅਬਾਊਟ ਇਟ। ਕੀ ਕਰ ਸਕਦੇ ਹਾਂ ਆਪਾਂ? ਆਸਟ੍ਰੇਲੀਅਨ ਗਵਰਨਮੈਂਟ ਦੇ ਸਪੈਂਡ ਮਿਲੀਅਨਸ ਆਫ ਡਾਲਰਸ, ਗਵਰਨਮੈਂਟ ਸੈਕਟਰ, ਐਨਜੀਓ ਗਵਰਨਮੈਂਟ ਸੈਕਟਰ ਦੇ ਵਿੱਚ ਪੈਸਾ ਖਰਚ ਕਰਦੇ ਨੇ ਡੋਮੈਸਟਿਕ ਵਾਇਲੈਂਸ ਦੇ ਉੱਤੇ। ਦੇ ਆਰ ਲੋਟ ਆਫ ਸਰਵਿਸਿਜ਼ ਹਰ ਛੋਟੇ ਛੋਟੇ ਕਸਬਿਆਂ, ਸ਼ਹਿਰਾਂ ਤੋਂ ਲੈ ਕੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਦੇ ਆਰ ਵੇਰੀਅਸ ਟਾਈਪਸ ਆਫ ਸਰਵਿਸਿਜ਼ ਅਵੇਲੇਬਲ। ਗੱਲ ਕੀ ਹੈ, ਆਪਾਂ ਨੂੰ ਉਹਨਾਂ ਸਰਵਿਸਿਜ਼ ਨਾਲ ਕਿਸੇ ਤਰੀਕੇ ਨਾਲ ਕੰਟੈਕਟ ਕਰਨਾ, ਤੇ ਮੇਰੀ ਅਪੀਲ ਸਿਰਫ ਉਹਨਾਂ ਨੂੰ ਨਹੀਂ ਹੈਗੀ ਜਿਹੜੇ ਡੋਮੈਸਟਿਕ ਵਾਇਲੈਂਸ ਸਹਿ ਰਹੇ ਨੇ, ਉਹਨਾਂ ਦੇ ਫਰੈਂਡਸ, ਫੈਮਿਲੀ ਜਿਹੜੇ ਦੇਖਦੇ ਨੇ ਵੀ ਕੋਈ ਉਹਨਾਂ ਦਾ ਰਿਸ਼ਤੇਦਾਰ, ਭੈਣ ਭਰਾ, ਸੱਜਣ ਮਿੱਤਰ ਡੋਮੈਸਟਿਕ ਵਾਇਲੈਂਸ ਸਹਿ ਰਿਹਾ ਡੇ ਟੂ ਡੇ ਬੇਸਿਸ ਤੇ, ਯੂ ਨੀਡ ਟੂ ਕਮ ਅਪ ਐਸ ਦੇਅਰ ਸਪੋਰਟ। ਤੁਸੀਂ ਉਹਨਾਂ ਨੂੰ ਸਪੋਰਟ ਕਰਨੀ ਹੈ, ਠੀਕ ਹੈ ਨਾ, ਉਹਨਾਂ ਨੂੰ ਇਨਕਰੇਜ ਕਰਨਾ। ਜਿਵੇਂ ਕਿ ਮੈਂ ਪਹਿਲਾਂ ਕਲਚਰਲ ਰੀਜ਼ਨਸ ਡਿਸਕਸ ਕੀਤੇ ਨੇ ਵੀ ਕਈ ਵਾਰ ਡੋਮੈਸਟਿਕ ਵਾਇਲੈਂਸ ਸਹਿਣ ਵਾਲਾ ਬੰਦਾ ਕਿਉਂ ਨਹੀਂ ਬੋਲਦਾ, ਪਰ ਤੁਸੀਂ ਉਹਨਾਂ ਨੂੰ ਉਤਸ਼ਾਹਿਤ ਕਰਨਾ, ਉਹਨਾਂ ਨੂੰ ਇਨਕਰੇਜ ਕਰਨਾ ਵੀ ਨਹੀਂ, ਵੀ ਨੀਡ ਟੂ ਸੋਰਟ ਇਟ ਆਊਟ, ਆਪਾਂ ਇਹਦੀ ਬਹੁਤ ਹੈਲਪ ਅਵੇਲੇਬਲ ਆ।
ਸਾਡੇ ਸਮਾਜ ਜੀ ਇਕਦਮ ਕਿਹਾ ਜਾਂਦਾ ਜੀ, ਤੁਸੀਂ ਸਾਡੇ ਘਰੇਲੂ ਮਾਮਲਿਆਂ 'ਚ ਕਿਉਂ ਦਖਲ ਅੰਦਾਜ਼ੀ ਕਰ ਰਹੇ ਹੋ, ਤੁਸੀਂ ਸਾਡੀ ਕੁੜੀ ਨੂੰ ਕਿਉਂ ਉਕਸਾ ਰਹੇ ਹੋ ਕਿ ਉਹ ਘਰ ਛੱਡੇ। ਇਹ ਬਹੁਤ ਵੱਡੀ ਦਿੱਕਤ ਆਉਂਦੀ, ਤੁਹਾਨੂੰ ਵੀ ਪਤਾ ਤੁਸੀਂ ਸੋਸ਼ਲ ਵਰਕ ਕਰੋ, ਤੁਸੀਂ ਉਸੇ ਖਿੱਤੇ 'ਚ ਕੰਮ ਕਰਦੇ ਹੋ, ਨਹੀਂ?
ਠੀਕ ਹੈ ਜੀ ਮਨਪ੍ਰੀਤ ਜੀ, ਦੇਖੋ ਹਾਂ ਮੈਂ ਬਿਲਕੁਲ ਮੰਨਦਾ ਆਪਣੇ ਸਮਾਜ ਦੇ ਵਿੱਚ ਇੱਕ ਬੜੀ ਵੱਡੀ ਧਾਰਨਾ, ਹਰ ਕਿਸੇ ਦਾ ਮੰਨਣਾ ਹੈ ਵੀ ਸਾਡੀ ਘਰ ਦੀ ਗੱਲ ਘਰ 'ਚ ਹੀ ਰਹੇ, ਚਲੋ ਠੀਕ ਹੈ, ਘਰ ਦੀ ਗੱਲ ਘਰ 'ਚ ਹੀ ਰਹਿਣੀ ਚਾਹੀਦੀ ਹੈ, ਪਰ ਜਦੋਂ ਉਹ ਘਰ ਦੀ ਗੱਲ ਕਿਸੇ ਦੀ ਫਿਜ਼ੀਕਲ ਤੇ ਇਮੋਸ਼ਨਲ ਵੈਲਬੀਇੰਗ ਨੂੰ ਅਫੈਕਟ ਕਰਨਾ ਸ਼ੁਰੂ ਕਰਦੇ ਇਸ ਹੱਦ ਤੱਕ ਵੀ ਜਿੱਥੇ ਤੱਕ ਕਈ ਵਾਰੀ ਹੁਣ ਤੁਸੀਂ ਰੀਸੈਂਟ ਟਾਈਮ ਦੇਖਿਆ ਜਾਂ ਤੁਸੀਂ ਡਿਸਕਸ ਕਰ ਰਹੇ ਸੀ ਪਹਿਲਾਂ ਵੀ ਕਤਲ ਤੱਕ ਵੀ ਹੋ ਗਏ ਨੇ, ਕੀ ਕਾਰਨ ਨੇ? ਉਹ ਮੇ ਬੀ ਇਹੀ ਕਾਰਨ ਨੇ ਵੀ ਇੱਕ ਡੋਮੈਸਟਿਕ ਵਾਇਲੈਂਸ ਜਾਂ ਘਰੇਲੂ ਝਗੜੇ ਦੇ ਜਾਂ ਕੋਈ ਹੋਰ ਸੋਸ਼ਲ ਇਸ਼ੂਜ਼ ਇੰਨੀ ਦੇਰ ਤੱਕ ਅਨਰਿਜ਼ੋਲਵਡ ਰਹੇ, ਠੀਕ ਹੈ ਨਾ, ਫੈਮਿਲੀ ਪ੍ਰੈਸ਼ਰਸ ਕਰਕੇ ਵੀ ਉਹਨਾਂ ਨੇ ਉਸ ਚੀਜ਼ ਨੂੰ ਪ੍ਰੋਪਰਲੀ ਜੋ ਸਿਸਟਮੈਟਿਕ ਆਫਰ ਹੈਗੀ ਸਪੋਰਟ ਅਵੇਲੇਬਲ ਆ ਉਹਨਾਂ ਨੇ ਉਸ ਚੀਜ਼ 'ਚ ਕੁਛ ਕੀਤਾ ਹੀ ਨਹੀਂ। ਉਹ ਦੇ ਕੀ ਪੁਆਇੰਟ ਸਿਟਿੰਗ ਹੁੰਦਾ ਹੈ, ਯੂ ਨੋ, ਕੋਈ ਨਾ ਕੋਈ ਠੀਕ ਹੋ ਜਾਊਗਾ ਟਾਈਮ ਤੇ ਛੱਡਦਾ, ਜਦ ਤੱਕ ਤੁਸੀਂ ਖੁਦ ਨੀ ਕੁਛ ਕਰੋਗੇ ਕੀ ਹੋਊਗਾ, ਕੁਛ ਨੀ ਹੋਣ ਲੱਗਿਆ। ਜੇ ਆਪਾਂ ਕੁਛ ਕਰਾਂਗੇ ਨਹੀਂ ਤੇ ਕੁਛ ਨਹੀਂ ਕਰਨ ਲੱਗਿਆ, ਪਰਿਵਾਰਕ ਮਾਮਲਾ ਮੈਂ ਮੰਨਦਾ ਵਾਂ, ਪਰ ਜੇ ਗੱਲ ਇੰਨੀ ਵੱਧ ਜਾਈ ਫਿਰ ਇਹ ਪਰਿਵਾਰਕ ਮਾਮਲਾ ਨਹੀਂ ਰਹਿੰਦਾ, ਇੱਕ ਸਮਾਜਿਕ ਮਾਮਲਾ ਬਣ ਜਾਂਦਾ। ਤੇ ਆਲਰੇਡੀ ਆਪਣੀ ਕਮਿਊਨਿਟੀ ਦੇ ਵਿੱਚ ਜਿਵੇਂ ਤੁਸੀਂ ਕਿਹਾ, ਮੈਂ ਕਿਹਾ ਵੀ ਇਹ ਲੋਕਾਂ ਦਾ ਇਸ਼ੂ ਹੈ, ਅਸਲ ਵਿੱਚ ਲੋਕਾਂ ਦਾ ਇਸ਼ੂ ਆ, ਪਰ ਆਪਾਂ ਸਭ ਨੇ ਰਲ ਕੇ ਐਜ਼ ਅ ਕਮਿਊਨਿਟੀ, ਠੀਕ ਹੈ ਨਾ, ਕਿਉਂਕਿ ਹੁਣ ਆਪਾਂ ਕਮਿਊਨਿਟੀ ਐਜ਼ ਅ ਗਰੋ ਕਰ ਰਹੇ ਹਾਂ ਇੱਥੇ, ਇਟ ਇਜ਼ ਅ ਬਿਗ ਪਾਪੂਲੇਸ਼ਨ, ਤੇ ਆਪਾਂ ਹੌਲੀ ਹੌਲੀ ਗਰੋ ਕਰਨਾ, ਆਪਣੇ ਬੱਚੇ ਨੇ ਅੱਗੇ ਜਨਰੇਸ਼ਨ ਆਫਟਰ ਜਨਰੇਸ਼ਨ, ਸਭ ਨੇ ਇੱਥੇ ਰਹਿਣਾ, ਤੇ ਵੀ ਨੀਡ ਟੂ ਡੂ ਸਮਥਿੰਗ ਅਬਾਊਟ ਇਟ, ਤੇ ਆਪਾਂ ਇੱਕ ਦੂਜੇ ਨੂੰ ਸਪੋਰਟ ਕਰਦੇ ਹੋਏ ਜੋ ਵੀ ਸੋਸ਼ਲ ਇਸ਼ੂਜ਼ ਨੇ ਜਿਵੇਂ ਘਰੇਲੂ ਝਗੜਾ, ਵੀ ਨੀਡ ਟੂ ਸੋਰਟ ਇਟ ਆਊਟ, ਇੱਕ ਦੂਜੇ ਨੂੰ ਸਪੋਰਟ ਕਰਨਾ ਵੀ ਇਸ ਚੀਜ਼ ਨੂੰ ਆਪਾਂ ਆਪਣੀ ਕਮਿਊਨਿਟੀ ਦੇ ਵਿੱਚੋਂ ਖਤਮ ਕਰ ਸਕੀਏ।
ਸੋ ਜ਼ਾਹਿਰ ਤੌਰ ਤੇ ਤੁਸੀਂ ਇਹੀ ਨਸੀਹਤ ਦੇ ਰਹੇ ਹੋ ਕਿ ਬਦਲਾਅ ਤਾਂ ਜ਼ਰੂਰੀ ਹੈ, ਤੇ ਬਦਲਾਅ ਜਿਹੜਾ ਹੈ ਇੱਕ ਨਿੱਜੀ ਪੱਧਰ ਤੇ ਵੀ ਹੋਣਾ ਚਾਹੀਦਾ ਹੈ ਤੇ ਇੱਕ ਸੱਭਿਆਚਾਰਕ ਪੱਧਰ ਤੇ ਵੀ ਹੋਣਾ ਚਾਹੀਦਾ ਹੈ ਕਿ ਜਿਹੜਾ ਸਮਾਜ ਹੈ ਉਹ ਸਪੋਰਟ ਕਰ ਸਕੇ ਤਾਂ ਕਿ ਇਸ ਬਾਰੇ ਗੱਲਬਾਤ ਹੋ ਸਕੇ ਤੇ ਲੋਕਾਂ ਨੂੰ ਇਸ ਨਰਕ ਵਿੱਚੋਂ ਕੱਢਿਆ ਜਾ ਸਕੇ, ਜੋ ਮੈਂ ਤੁਹਾਡੀ ਗੱਲ ਸਮਝ ਰਹੀ ਹਾਂ। ਸੋ ਦੋ ਗੱਲਾਂ ਹਨ ਹੁਣ, ਬਤੌਰ ਏ ਪ੍ਰੋਫੈਸ਼ਨਲ ਤੁਸੀਂ ਕੀ ਚਾਹੁੰਦੇ ਹੋ ਕਿ ਬਦਲਾਅ ਹੋਣਾ ਚਾਹੀਦਾ ਸਾਡੇ ਸਮਾਜ ਵਿੱਚ, ਦੂਸਰਾ ਇੱਕ ਇਨਸਾਨ ਹੋਣ ਦੇ ਨਾਤੇ, ਇੱਕ ਪਿਤਾ ਹੋਣ ਦੇ ਨਾਤੇ ਜਾਂ ਇੱਕ ਭਰਾ ਹੋਣ ਦੇ ਨਾਤੇ ਤੁਸੀਂ ਕੀ ਚਾਹੋਗੇ ਕਿ ਅੱਜ ਕੱਲ੍ਹ ਦੀ ਕੁੜੀਆਂ ਨੂੰ ਕੀ ਸਮਝਾਇਆ ਸਿਖਾਇਆ ਜਾਵੇ?
ਦੇਖੋ ਜੀ, ਪਹਿਲਾਂ ਤਾਂ ਇੱਕ ਬਦਲਾਅ, ਇੱਕ ਨਿੱਜੀ ਬਦਲਾਅ ਦੇ ਨਾਤੇ ਮੈਂ ਜਿੰਨੇ ਆਪਣੇ ਪੰਜਾਬੀ ਇੰਡੀਅਨ ਭਰਾ ਤੇ ਭੈਣਾਂ ਨੇ ਉਹਨਾਂ ਨੂੰ ਮੈਂ ਇਹੀ ਰਿਕੁਐਸਟ ਕਰੂੰਗਾ, ਦੇਖੋ ਆਪਾਂ ਇੱਕ ਕੰਟਰੀ 'ਚ ਆਏ ਹਾਂ, ਆਪਣੇ ਮਾਂ ਬਾਪ, ਆਪਣੇ ਸਪੋਰਟ ਸਟਰਕਚਰ ਸਭ ਨੂੰ ਛੱਡ ਕੇ ਇੱਥੇ ਆਏ ਹਾਂ ਫੋਰ ਅ ਬੈਟਰ ਲਾਈਫ। ਕੋਈ ਵੀ ਸਮਾਜ ਪਰਫੈਕਟ ਨਹੀਂ ਹੁੰਦਾ, ਪਰ ਆਪਾਂ ਇੱਥੇ ਸਮਾਜ ਦੀਆਂ ਜੋ ਚੰਗੀਆਂ ਚੀਜ਼ਾਂ ਨੇ, ਇਨ ਦੈਟ ਥਿੰਗ, ਠੀਕ ਹੈ ਨਾ, ਇੱਥੇ ਜਿਵੇਂ ਹੁਣ ਆਦਮੀ ਤੇ ਔਰਤਾਂ ਨੂੰ ਬਰਾਬਰ ਦੇ ਹੱਕ ਨੇ, ਆਪਾਂ ਉਸ ਚੀਜ਼ ਤੇ ਬਿਲਡ ਅਪ ਕਰਨਾ ਵੀ। ਦੇਖੋ ਆਪਾਂ ਆਪਣੀਆਂ ਧੀਆਂ ਨੂੰ ਜਾਂ ਆਪਣੀਆਂ ਭੈਣਾਂ ਨੂੰ, ਜੋ ਆਪਣੀਆਂ ਕੁੜੀਆਂ ਨੇ ਆਪਣੀ ਕਮਿਊਨਿਟੀ ਦੇ ਵਿੱਚ, ਉਹਨਾਂ ਨੂੰ ਆਪਾਂ ਇੰਪਾਵਰ ਕਰਨਾ ਵੀ ਇੱਥੇ ਇਸ ਕਮਿਊਨਿਟੀ ਦੇ ਵਿੱਚ, ਇਸ ਕੰਟਰੀ ਦੇ ਵਿੱਚ ਦੇ ਕੈਨ ਸਟੈਂਡ ਆਊਟ, ਤੇ ਕਿਤੇ ਨਾ ਕਿਤੇ ਆਪਾਂ ਨੂੰ ਆਪਣੇ ਨਿੱਜੀ ਲੈਵਲ ਤੇ ਚੇਂਜ ਕਰਨ ਦੀ ਬਹੁਤ ਲੋੜ ਹੈ, ਕਿਉਂਕਿ ਆਪਾਂ ਜੋ ਆਪਣੇ ਦਾਦੇ ਪੜਦਾਦੇ ਕਈ ਕਲਚਰਲ ਪ੍ਰੈਕਟਿਸਿਸ ਚ ਬਿਲੀਵ ਕਰਦੇ ਸੀਗੇ, ਵੀ ਕਾਂਟ ਡੂ ਇਟ ਹੇਅਰ ਇਨ ਆਸਟ੍ਰੇਲੀਆ, ਉਹਦੇ ਕਾਰਨ ਨੇ ਜੋ ਆਪਣੇ ਪੁਰਾਣੇ ਬਜ਼ੁਰਗ ਸੀਗੇ ਉਸ ਟਾਈਮ ਜੋ ਸੋਸਾਇਟੀ ਦਾ ਸਟਰਕਚਰ ਸੀ ਬੜਾ ਡਿਫਰੈਂਟ ਸੀਗਾ, ਜੋ ਆਪਣੇ ਮਰਦ ਹੁੰਦੇ ਸੀ ਉਹ ਕੰਮ ਕਰਦੇ ਸੀਗੇ ਖੇਤਾਂ ਦੇ ਵਿੱਚ ਕੰਮ ਕਰਨਾ, ਔਰਤਾਂ ਨੇ ਘਰ ਦਾ ਰੋਟੀ ਟੁੱਕ ਸਾਂਭਣਾ, ਬੱਚਿਆਂ ਨੂੰ ਸਾਂਭਣਾ, ਬਟ ਆਪਣੀ ਸੋਸਾਇਟੀ ਇੰਨੀ ਕੰਟੈਂਪਰਰੀ ਹੋ ਚੁੱਕੀ ਹੈ ਵੀ ਬਹੁਤ ਬਦਲਾਅ ਆ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ, ਔਰਤਾਂ ਆਦਮੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਤਰੀਕੇ ਦਾ ਹਰ ਉਹ ਕੰਮ ਜੋ ਅੱਜ ਤੋਂ 50 ਸਾਲ ਪਹਿਲਾਂ ਜਾਂ 100 ਸਾਲ ਪਹਿਲਾਂ ਮਰਦ ਹੀ ਕਰਦੇ ਸੀ, ਉਹ ਔਰਤਾਂ ਵੀ ਓਨੇ ਹੀ ਵਧੀਆ ਤਰੀਕੇ ਨਾਲ, ਕਈ ਕੇਸਾਂ ਦੇ ਵਿੱਚ ਤਾਂ ਮਰਦਾਂ ਤੋਂ ਵੀ ਬਿਹਤਰ ਉਹਨਾਂ ਨੇ ਕੰਮ ਕੀਤਾ, ਠੀਕ ਹੈ ਨਾ। ਤੇ ਆਪਾਂ ਨੂੰ ਇੱਕ ਪਰਸਨਲ ਲੈਵਲ ਤੇ ਆਪਣੀ ਇੱਕ ਸੋਚ ਚੇਂਜ ਲੈ ਕੇ ਆਉਣਾ ਪਊਗਾ ਕਿ ਨਹੀਂ, ਆਪਾਂ ਸਿਰਫ ਔਰਤਾਂ ਨੂੰ ਘਰੇਲੂ ਜਾਂ ਘਰ ਦੇ ਵਿੱਚ ਪਈ ਹੋਈ ਚੀਜ਼ ਵਾਂਗੂ ਨਹੀਂ ਟ੍ਰੀਟ ਕਰ ਸਕਦੇ, ਠੀਕ ਹੈ ਨਾ, ਵੀ ਨੀਡ ਟੂ ਗਿਵ ਦਮ ਓਪਰਚੁਨਿਟੀ, ਜੇ ਉਹਨਾਂ ਦੇ ਟੈਲੈਂਟ ਹੈ ਤੇ ਆਪਾਂ ਉਹਨਾਂ ਨੂੰ ਇੰਪਾਵਰ ਕਰਨਾ ਵੀ ਉਹ ਵੀ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਫੈਮਿਲੀ ਦੇ, ਆਪਣੇ ਹਸਬੈਂਡ ਦੇ, ਆਸਟ੍ਰੇਲੀਅਨ ਸੋਸਾਇਟੀ ਦੇ ਵਿੱਚ ਆਪਣੇ ਪਰਿਵਾਰ ਲਈ ਤੇ ਇਸ ਮੁਲਕ ਲਈ ਕੁਛ ਚੰਗਾ ਕਰਨ।
ਉਹਨਾਂ ਨੂੰ ਕਿਵੇਂ ਇੰਪਾਵਰ ਕੀਤਾ ਜਾਵੇ, ਉਹਨਾਂ ਨੂੰ ਕੀ ਸਿਖਾਇਆ ਜਾਵੇ?
ਹਾਂਜੀ ਹਾਂ, ਦੇਖੋ ਮੈਂ ਆਮ ਫਾਦਰ ਆਫ ਟਵਿਨ ਗਰਲਸ, ਇਹਨਾਂ ਨੂੰ ਵੀ ਟਰਨਿੰਗ 3 ਨੈਕਸਟ ਮੰਥ, ਤੇ ਇੱਕ ਬੜਾ ਮੇਰੇ ਲਈ ਵੱਡਾ ਕੁਐਸਚਨ ਸੀਗਾ ਵੀ ਕਿਵੇਂ ਮੈਂ ਇਹਨਾਂ ਨੂੰ ਐਜ਼ ਅ ਯੰਗ ਸਟਰੋਂਗ ਗਰਲਸ ਯੂ ਨੋ ਰੇਜ਼ ਹੀ ਕਰਨਾ, ਦੈਟ ਦੇ ਫੀਲ ਇੰਪਾਵਰਡ, ਇਸ ਦੁਨੀਆਂ ਨੂੰ ਫੇਸ ਕਰਨ, ਬਟ ਐਟ ਦ ਸੇਮ ਟਾਈਮ ਮੈਨੂੰ ਇਹ ਲੱਗਿਆ ਵੀ ਇਹਨਾਂ ਨੂੰ ਆਪਣੇ ਕਲਚਰ ਨਾਲ ਵੀ ਅਟੈਚ ਰੱਖਣਾ। ਤੇ ਅਸੀਂ ਕੀ ਕਰਦੇ ਹਾਂ ਵੀ ਕਈ ਵਾਰ ਹੁੰਦਾ ਆਪਣੇ ਕਲਚਰ ਦੇ ਵਿੱਚ ਪੇਰੈਂਟਸ ਜਾਂ ਫੈਮਿਲੀ ਕੁੜੀਆਂ ਨੂੰ ਬਿਠਾ ਕੇ ਉਹ ਘਰੇ ਬਿਠਾ ਕੇ ਲੈਕਚਰ ਦੇਣਗੇ ਜਾਂ ਇਹ ਕਹਿਣਗੇ ਵੀ ਆਪਾਂ ਐਵੇਂ ਐਵੇਂ ਕਰਨਾ, ਨਾ ਇਹ ਐਂਡ ਆਫ ਦੀ ਡੇ ਜਿਹੜੇ ਇੱਥੇ ਦੇ ਬੱਚੇ ਜੰਮੇ ਨੇ ਦੇ ਆਰ ਆਸਟ੍ਰੇਲੀਅਨ ਫਸਟ, ਇੰਡੀਅਨ ਸੈਕਿੰਡ, ਠੀਕ ਹੈ ਨਾ। ਆਪਾਂ ਉਹਨਾਂ ਨੂੰ ਐਜੂਕੇਟ ਕਰ ਸਕਦੇ ਹਾਂ ਜਿੰਨਾ ਵੱਧ ਤੋਂ ਵੱਧ ਉਹਨਾਂ ਨੂੰ ਮਾਹੌਲ ਦਾ ਇਹੋ ਜਿਹਾ ਇਨਵਾਇਰਮੈਂਟ ਦੋ ਜਿੱਥੇ ਉਹ ਆਪਣੇ ਕਲਚਰ ਬਾਰੇ ਸਿੱਖ ਸਕਣ, ਘਰੇ ਬਿਠਾ ਕੇ ਲੈਕਚਰ ਦੇਣਾ ਜੀ ਆਪਾਂ ਇੰਡੀਅਨ ਆ, ਆਪਾਂ ਇਹ ਆ, ਐ ਕਰਨਾ, ਬੱਚੇ ਨੇ ਐ ਨੀ ਸਿੱਖਣਾ, ਬੱਚਾ ਹਮੇਸ਼ਾ ਆਪਣੇ ਮਾਹੌਲ ਤੋਂ ਸਿੱਖਦਾ ਜਿਹੋ ਜਿਹਾ ਤੁਸੀਂ ਇਹਨੂੰ ਨਿਰਮਾਣ ਬਣਾਓਗੇ। ਤੇ ਮੈਂ ਤਾਂ ਆਪਣੇ ਜਿੰਨੇ ਆਪਣੇ ਮੇਰੇ ਭੈਣ ਭਰਾ ਨੇ ਜਿਹੜੇ ਯੰਗ ਇਮੀਗ੍ਰੈਂਟ ਨੇ, ਮੇਰੇ ਤੇ ਮੇਰੀ ਵਾਈਫ ਵਰਗੇ ਜਿਨ੍ਹਾਂ ਨੇ 20-25 ਸਾਲ ਆਪਣੀ ਲਾਈਫ ਦੇ ਇੰਡੀਆ ਚ ਕੀਤੇ ਨੇ ਬਤੀਤ, ਤੇ ਹੁਣ ਇੱਥੇ ਆਏ ਨੇ ਫੋਰ ਬੈਟਰ ਫਿਊਚਰ, ਆਪਣੇ ਬੱਚਿਆਂ ਨੂੰ ਜੇ ਤੁਸੀਂ ਸੋਚਦੇ ਹੋ ਵੀ ਤੁਸੀਂ ਇੱਕ ਪਰਫੈਕਟ ਲਾਈਫ ਦੇਣੀ ਆ ਉਸ ਏਰੀਆ ਦੇ ਵਿੱਚ, ਕਿਤੇ ਨਾ ਕਿਤੇ ਆਪਣੇ ਕਲਚਰ ਨਾਲ ਵੀ ਜੋੜ ਕੇ ਰੱਖਣਾ, ਮੈਂ ਤਾਂ ਇਹ ਕਹੂੰਗਾ ਉਹਨਾਂ ਨੂੰ ਵੱਧ ਤੋਂ ਵੱਧ ਐਕਸਪੋਜਰ ਦਿਓ ਆਪਣੇ ਕਲਚਰ ਦਾ, ਤੇ ਦੈਨ ਉਹਨਾਂ ਤੇ ਛੱਡ ਦਿਓ ਇਸ ਚੀਜ਼ ਨੂੰ, ਉਹ ਕਿਵੇਂ ਲੈਂਦੇ ਨੇ, ਤੁਹਾਨੂੰ ਫੋਰਸ ਕਰਨ ਦੀ ਲੋੜ ਨਹੀਂ ਪਊਗੀ ਉਹਨਾਂ ਤੇ।
ਕੁੜੀਆਂ ਨੂੰ ਮਤਲਬ ਉਹ ਕਮਤਰੀ ਦਾ ਅਹਿਸਾਸ ਨਹੀਂ ਹੋਣਾ ਚਾਹੀਦਾ, ਉਹ ਕਿਸੇ ਤੋਂ ਵੀ ਘੱਟ ਨਹੀਂ ਹਨ, ਉਹ ਤਾਂ ਤੁਸੀਂ ਬੜੀ ਸੋਹਣੀ ਗੱਲ ਕਹਿ ਦਿੱਤੀ ਹੈ। ਹੁਣ ਦੇਖੋ ਤੁਸੀਂ ਕੈਨਜ਼ ਵਿੱਚ ਹੈਗੇ ਹੋ, ਇੱਕ ਮੈਂ ਜਨਰਲ ਸਵਾਲ ਜ਼ਰੂਰ ਪੁੱਛਾਂਗੀ, ਉੱਥੇ ਮਾਹੌਲ ਕੀ ਹੈ, ਕਿਉਂਕਿ ਇੰਨਾ ਵੱਡਾ ਹਾਦਸਾ ਉੱਥੇ ਵਾਪਰਿਆ ਹੈ, ਮੈਨੂੰ ਲੱਗਦਾ ਨਾ ਸਿਰਫ ਗੋਰਡਨਵੇਲ, ਨਾ ਸਿਰਫ ਕੈਨਜ਼, ਨਾ ਸਿਰਫ ਕੁਈਨਜ਼ਲੈਂਡ, ਪਰ ਪੂਰੇ ਆਸਟ੍ਰੇਲੀਆ ਵਿੱਚ ਸ਼ੌਕ ਮਹਿਸੂਸ ਹੋਇਆ ਹੈ, ਉੱਥੇ ਦੀ ਕਮਿਊਨਿਟੀ ਦਾ ਕੀ ਹਾਲ ਹੈ?
ਜੀ ਇੱਥੇ ਬਿਲਕੁਲ, ਇੱਥੇ ਤਾਂ ਕੈਨਜ਼ ਦੇ ਵਿੱਚ ਹੋਇਆ, ਕਮਿਊਨਿਟੀ ਬਹੁਤ ਵੱਡੇ ਸ਼ੌਕ ਦੇ ਵਿੱਚ ਹੈ, ਪਰ ਉਹੀ ਆਪਾਂ ਜਿਵੇਂ ਕਹਿ ਸਕਦੇ ਹਾਂ ਅੜਚਣਾ ਆਪਣੇ ਸਮਾਜ ਦੀਆਂ, ਆਪਣੇ ਕਲਚਰ ਦੀਆਂ, ਵੀ ਇਸ ਚੀਜ਼ ਬਾਰੇ ਗੱਲ ਨਹੀਂ ਕਰਨੀ, ਜੇ ਕੋਈ ਗੱਲ ਕਰਦਾ ਹੈ ਤਾਂ ਉਹ ਫਿਰ ਕਹਿ ਦਿੰਦੇ ਨੇ ਠੀਕ ਹੈ ਨਾ ਵੀ ਇਹ ਪਰਿਵਾਰਕ ਮਾਮਲਾ ਹੈ, ਵੀ ਸ਼ੁੱਡ ਨਾਟ ਟਾਕ ਅਬਾਊਟ ਇਟ, ਸਾਨੂੰ ਗੱਲ ਨਹੀਂ ਕਰਨੀ ਚਾਹੀਦੀ। ਪਰ ਦੇਖੋ ਕਿਤੇ ਨਾ ਕਿਤੇ ਪਰਿਵਾਰ ਦੇ ਨਾਲ ਨਾਲ ਇੱਕ ਬਹੁਤ ਵੱਡਾ ਸਮਾਜਿਕ ਮਾਮਲਾ ਵੀ ਹੈ, ਬੇਸਿਕ ਜੋ ਨਜ਼ਰੀਆ ਹੈ ਇੱਥੇ ਦੇ ਵਸਨੀਕਾਂ ਦਾ, ਇੰਡੀਜਨਸ ਪੀਪਲ, ਲਵ ਇੰਡੀਅਨ ਪੀਪਲ, ਤੇ ਜਿਹੜੇ ਇੱਥੇ ਦੇ ਐਂਗਲੋ ਸੈਕਸਨ ਬੈਕਗ੍ਰਾਉਂਡ ਦੇ ਲੋਕ ਨੇ, ਆਸਟ੍ਰੇਲੀਅਨਸ ਨੇ, ਯੂ ਨੋ ਕੋਕੇਸ਼ੀਅਨ ਲੋਕ, ਈਵਨ ਦੇ ਲਵ ਇੰਡੀਅਨ, ਉਹਨਾਂ ਦੀ ਇੱਕ ਜਨਰਲ ਸਭ ਦੀ ਧਾਰਨਾ ਵੀ ਜੋ ਇੱਕ ਇੰਡੀਅਨ ਰੇਸ ਆ, ਯੂ ਨੋ ਦੇ ਹਾਰਡ ਵਰਕਿੰਗ ਪੀਪਲ, ਮਿਹਨਤ ਕਰਦੇ ਨੇ ਤੇ ਆਪਣੇ ਕੰਮ ਨਾਲ ਕੰਮ ਰੱਖਦੇ ਨੇ, ਜਿੱਥੇ ਕੋਈ ਟ੍ਰਬਲ ਜਾਂ ਪ੍ਰੋਬਲਮ ਹੁੰਦਾ ਉਸ ਤੋਂ ਪਰੇ ਰਹਿੰਦੇ ਨੇ। ਪਰ ਦੇਖੋ ਇਹ ਇੰਸੀਡੈਂਟ ਹੋਇਆ, ਕਿਤੇ ਨਾ ਕਿਤੇ ਤਾਂ ਸਭ ਨੂੰ ਲੱਗਦਾ ਨਾ ਵੀ ਇਹ ਕੀ ਚੀਜ਼ ਹੋ ਗਈ। ਦੇਖੋ ਕੈਨਜ਼ ਕਮਿਊਨਿਟੀ ਜਿਵੇਂ ਮੈਂ ਕਿਹਾ ਬੜੇ ਸ਼ੌਕ ਦੇ ਵਿੱਚ ਆ, ਪਰ ਸਟਿਲ ਆਪਣੀ ਕਮਿਊਨਿਟੀ ਇਜ਼ ਨਾਟ ਰੈਡੀ ਟੂ ਟਾਕ ਅਬਾਊਟ ਇਟ, ਕਿਤੇ ਨਾ ਕਿਤੇ ਐਂ ਲੱਗਦਾ ਵੀ ਕਿਉਂ, ਠੀਕ ਹੈ ਨਾ, ਉਹੀ ਸਮਾਜਿਕ ਬੰਦਿਸ਼ਾਂ ਵੀ ਆਪਾਂ ਇਸ ਚੀਜ਼ ਨੂੰ ਗੱਲ ਨਹੀਂ ਕਰਨੀ, ਇਹ ਪਰਿਵਾਰਕ ਮਾਮਲਾ ਵਾ। ਚਲੋ ਇਸ ਦੇ ਟਾਈਮ, ਚਲੋ ਮੈਂ ਵੀ ਬੜਾ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਦਿਸ ਮੈਟਰ ਇਜ਼ ਇਨਵੈਸਟੀਗੇਟਿੰਗ ਬਾਏ ਕੁਈਨਜ਼ਲੈਂਡ ਪੁਲਿਸ।
ਜੀ ਜੀ ਬਿਲਕੁਲ,
ਹਾਂਜੀ ਹਾਂ ਤੇ
ਪਰ ਮੋਟੇ ਤੌਰ ਤੇ ਅਗਰ ਮੈਂ ਤੁਹਾਨੂੰ ਪੁੱਛਾਂ ਕਿ ਕੈਨਜ਼ ਵਿੱਚ ਕਾਫੀ ਸਰਵਿਸਿਜ਼ ਹਨ ਘਰੇਲੂ ਹਿੰਸਾ ਤੋਂ ਬਚਣ ਲਈ, ਤੇ ਤੁਹਾਡੇ ਲਾਗੇ ਤਾਗੇ ਵੀ ਜਿਹੜੇ ਕਸਬੇ ਨੇ, ਛੋਟੇ ਛੋਟੇ ਟਾਊਨਸ ਹੈਗੇ ਨੇ, ਕਾਫੀ ਵਸੋਂ ਹੈ ਪੰਜਾਬੀਆਂ ਦੀ ਉੱਥੇ, ਟਾਲੀ, ਇਨਸਫੇਲ ਵਗੈਰਾ, ਉਹਨਾਂ ਬਾਰੇ ਦੱਸੋ ਉਸ ਇਲਾਕੇ 'ਚ ਕੀ ਸਰਵਿਸਿਜ਼ ਅਵੇਲੇਬਲ ਨੇ।
ਹਾਂਜੀ ਮੰਤੂ ਜੀ, ਦੇਖੋ ਇੱਥੇ ਕੈਨਜ਼ ਜਿਵੇਂ ਸ਼ਹਿਰ ਹੈ ਤੇ ਇਹਦੇ ਨਾਲ ਛੋਟੇ ਛੋਟੇ ਕਸਬੇ ਨੇ, ਇਨਸਫੇਲ, ਗੋਰਡਨਵੇਲ, ਟਾਲੀ, ਇੱਥੇ ਜਿਹੜੇ ਆਪਣੀਆਂ ਪੰਜਾਬੀ ਸਿੱਖ ਫੈਮਿਲੀਜ਼ ਨੇ, ਸਮ ਆਫ ਦਾ ਫੈਮਿਲੀਜ਼ ਇੱਥੇ ਪਿਛਲੇ 100-150 ਸਾਲ ਤੋਂ ਰਹਿ ਰਹੀਆਂ ਨੇ, ਸਰਵਿਸਿਜ਼ ਇੱਥੇ ਸਾਰੀਆਂ ਅਵੇਲੇਬਲ ਨੇ। ਤੇ ਇੱਕ ਮੈਂ ਚੀਜ਼ ਸਪੈਸ਼ਲੀ ਕਹਿਣਾ ਚਾਹੁੰਦਾ, ਜਿਵੇਂ ਤੁਸੀਂ ਇਹ ਸਵਾਲ ਪੁੱਛਿਆ, ਡੋਮੈਸਟਿਕ ਵਾਇਲੈਂਸ ਇੱਕ ਇਹੋ ਜਿਹੀ ਪ੍ਰੋਬਲਮ ਆ, ਤੇ ਇਹਦੇ ਰਿਲੇਟਡ ਗਵਰਨਮੈਂਟ ਨੇ ਇੰਨੀ ਸਰਵਿਸਿਜ਼ ਨੂੰ ਫੰਡਿੰਗ ਕੀਤੀ ਆ ਵੀ ਛੋਟੇ ਤੋਂ ਛੋਟੇ ਕਸਬਿਆਂ ਦੇ ਵਿੱਚ ਵੀ ਕੋਈ ਨਾ ਕੋਈ ਸਰਵਿਸ ਅਵੇਲੇਬਲ ਆ। ਜਿਵੇਂ ਹੁਣ ਮੈਂ ਕੇਵ ਕਮਿਊਨਿਟੀ 'ਚ ਵੀ ਕੰਮ ਕੀਤਾ, ਤੁਸੀਂ ਕੇਵ ਕਮਿਊਨਿਟੀ ਚਲ ਜਾਓ ਜਿੱਥੇ ਐਬਰੀਜਨਲ ਕਮਿਊਨਿਟੀਜ਼ ਨੇ, 2-3 ਹਜ਼ਾਰ ਆਬਾਦੀ ਵਾਲੀਆਂ, ਉਹ ਕਮਿਊਨਿਟੀਜ਼ ਦੇ ਵਿੱਚ ਵੀ ਡੋਮੈਸਟਿਕ ਵਾਇਲੈਂਸ ਕਾਉਂਸਲਰਸ ਨੇ, ਸਰਵਿਸਿਸ ਨੇ, ਤੇ ਆਸਟ੍ਰੇਲੀਅਨ ਗਵਰਨਮੈਂਟ ਇਜ਼ ਟੇਕਿੰਗ ਦਿਸ ਮੈਟਰ ਵੈਰੀ ਸੀਰੀਅਸਲੀ। ਤੇ ਕੈਨਜ਼ ਦੇ ਵਿੱਚ ਬਹੁਤ ਸਰਵਿਸਿਸ ਨੇ, ਯੂ ਨੋ ਇਟਸ ਅ ਮੈਟਰ ਆਫ ਫੈਕਟ, ਲੋਕਾਂ ਨੂੰ ਸਿਰਫ ਆਪਣੇ ਆਪ ਨਾਲ ਜਾਂ ਆਪਣੇ ਕਿਸੇ ਕਰੀਬੀ ਨਾਲ ਗੱਲ ਕਰਨ ਦੀ ਲੋੜ ਹੈ। ਇੱਥੇ ਕੈਨਜ਼ ਡੋਮੈਸਟਿਕ ਵਾਇਲੈਂਸ ਸਰਵਿਸ ਆ, ਤੇ ਟੀਵੀ ਕਨੈਕਟ ਆ ਜਿਹੜੀ ਸਰਵਿਸ ਆ, 24 ਆਵਰਸ ਟੈਲੀਫੋਨ ਸਰਵਿਸ ਆ, ਮੈਂਸ ਲਾਈਨ ਆ ਜਿਹੜੇ ਮੈਂ ਫੇਸ ਕਰਦੇ ਡੋਮੈਸਟਿਕ ਵਾਇਲੈਂਸ, ਇਹ ਵੀ 7 ਡੇਜ਼ ਆ, 18 ਆਵਰਸ ਐਵਰੀ ਡੇ, ਸੈਕਸ਼ੁਅਲ ਅਸੋਲਟ ਲਾਈਨ ਆ, ਤੇ ਲੋਟ ਆਫ ਰਿਸੋਰਸਿਸ,
ਠੀਕ
ਹੈ ਨਾ,
ਠੀਕ ਹੈ।
ਤੇ ਜੇ ਜੇ ਕਈ ਵਾਰ ਆਪਣੇ ਭੈਣ ਭਰਾ ਨੂੰ ਲੱਗਦਾ ਲੈਂਗੁਏਜ ਬੀਂਗ ਬੈਰੀਅਰ ਵੀ, ਉਹ ਚਲੋ ਇੰਗਲਿਸ਼ ਨਹੀਂ ਗੱਲ ਕਰ ਸਕਦੇ, ਪੰਜਾਬੀ ਜਾਂ ਹਿੰਦੀ ਚ ਗੱਲ ਕਰਨਾ ਚਾਹੁੰਦੇ ਨੇ, ਤੇ ਤੁਸੀਂ TIS ਨੈਸ਼ਨਲ ਇੱਕ ਸਰਵਿਸ ਆ, ਟ੍ਰਾਂਸਲੇਸ਼ਨਲ ਐਂਡ ਇੰਟਰਪ੍ਰੇਸ਼ਨਲ ਸਰਵਿਸਿਸ, ਇਹਨਾਂ ਦਾ ਨੰਬਰ ਆ 131450, ਤੁਸੀਂ ਇਹਨਾਂ ਨੂੰ ਕੰਟੈਕਟ ਕਰੋ, ਤੁਸੀਂ ਬੋਲੋ ਕਿ ਮੈਂ ਪੰਜਾਬੀ ਹਿੰਦੀ ਚ ਇਸ ਲੈਂਗੁਏਜ ਗੱਲ ਕਰਨਾ ਚਾਹੁੰਦਾ ਹੈ, ਚਾਹੁੰਦੀ ਹਾਂ, ਤੇ ਪੁੱਛਣਗੇ ਕਿਹੜੀ ਏਜੰਸੀ ਨੂੰ ਤੁਸੀਂ ਕੰਟੈਕਟ ਕਰਨਾ, ਤੇ ਉਹ ਕੰਟੈਕਟਰ ਫੋਰ ਯੂ, ਤੇ ਤੁਹਾਡੇ ਲਈ ਇੰਟਰਪ੍ਰੇਟਰ ਮੁਹੱਈਆ ਕਰਾਉਣਗੇ, ਤੁਸੀਂ ਆਪਣੀ ਲੈਂਗੁਏਜ ਗੱਲ ਕਰ ਸਕਦੇ ਹੋ। ਪਰ ਐਂਡ ਆਫ ਦੀ ਡੇ ਆਪਾਂ ਨੂੰ ਉੱਠਣਾ ਪੈਣਾ ਹੈ, ਦੇਰ ਆਰ ਸਰਵਿਸਿਸ, ਦੇਰ ਆਰ ਮੀਨ, ਸਭ ਕੁਛ ਅਵੇਲੇਬਲ ਆਪਣੀ ਕਮਿਊਨਿਟੀ ਚ, ਪਰ ਆਪਾਂ ਨੂੰ ਆਪਣੇ ਭੈਣ ਭਰਾਵਾਂ ਨੂੰ, ਸੱਜਣਾ ਮਿੱਤਰਾਂ ਨੂੰ ਜੋ ਇਸ ਇੱਕ ਬਹੁਤ ਹੀ ਵੱਡੀ ਪ੍ਰੋਬਲਮ ਚ ਫਸੇ ਨੇ ਡੋਮੈਸਟਿਕ ਵਾਲਾਂ ਦੇ, ਆਪਾਂ ਉਹਨਾਂ ਨੂੰ ਸਪੋਰਟ ਕਰਨਾ ਵੀ ਉਸ ਚੀਜ਼ ਚੋਂ ਨਿਕਲ ਸਕਣ।
ਠੀਕ ਹੈ ਜੀ, ਮਤਲਬ ਪਹਿਲਾ ਕਦਮ ਚੁੱਕਣਾ ਹੀ ਪਵੇਗਾ। TIS ਦੀ ਤੁਸੀਂ ਬੜੀ ਸੋਹਣੀ ਗੱਲ ਕੀਤੀ, 13-14-50 ਤੁਸੀਂ ਨੰਬਰ ਦੱਸਿਆ ਟ੍ਰਾਂਸਲੇਟਰ ਐਂਡ ਇੰਟਰਪ੍ਰੇਟਰ ਸਰਵਿਸ ਦਾ, ਕਿ ਆਪਣੀ ਭਾਸ਼ਾ ਵਿੱਚ ਕੋਈ ਵੀ ਸੇਵਾ ਮੁਹੱਈਆ ਕਰਵਾਈ ਜਾ ਸਕਦੀ ਹੈ। ਰਮਨਜੀਤ, ਬਹੁਤ ਖੂਬਸੂਰਤ ਗੱਲਾਂ ਕੀਤੀਆਂ ਨੇ, ਬਹੁਤ ਜਾਣਕਾਰੀ ਤੁਸੀਂ ਦਿੱਤੀ ਹੈ, ਮੇਰੇ ਖਿਆਲ ਸਾਰਿਆਂ ਨੂੰ ਤੁਸੀਂ ਸੋਚਣ 'ਤੇ ਮਜਬੂਰ ਵੀ ਕੀਤਾ ਹੈ। ਜ਼ਰੂਰੀ ਗੱਲ ਹੈ ਕਿ ਸਾਡੇ ਪਰਿਵਾਰ ਖੁਸ਼ਹਾਲ ਰਹਿਣ, ਕਿਉਂਕਿ ਖੁਸ਼ਹਾਲ ਪਰਿਵਾਰ ਨਾਲ ਭਾਈਚਾਰਾ ਵੀ, ਮੁਲਕ ਵੀ खुशहाल ही रहेगा। सो जानदे जानदे अगर सब तो जरूरी टिप्स देना चाहो जो तुसी बदलाव वेखना चाहते हो अपने समाज च, वो तुसी की कहना चाहोगे जानदी वार दसने हा?
जानदी वार मैं यही कहना चाहूंगा, देखो बड़े अपने इत्थे पंजाबियां दे अपनी कम्युनिटी दी फैमिली दे फ्रेंड्स है, पर कई अपने कम्युनिटी दे कोई फ्रेंड्स नहीं है, कोई फैमिली नहीं है, नवे आए नहीं। ते एंड विच मैं यही कहना चाहूंगा कि प्लीज जे तुसी टीवी फेस कर रहे हो जां किसी नूं जानदे हो जो डोमेस्टिक वायलेंस घरेलू झगड़ा फेस कर रहा है, तुसी उस नूं सहो ना। प्लीज इनकरेज करना अपने फ्रेंड नूं या अपनी फैमिली नूं जो ये फेस कर रहे ने, ते उन्हां नूं इनकरेज करना भी तुसी जो सर्विसेज ने उन्हां दी हेल्प लो, क्योंकि थोड़ा छोटा जिहा एक्शन थोड़ी लाइफ विच या थोड़े फ्रेंड या फैमिली लाइफ विच एक वड्डा चेंज लैके आ सकदा है। उस चेंज लई काम करो, आपां इस कंट्री च आए हां एक प्रोग्रेसिव एक बैटर फ्यूचर लई, उस लई काम करो। एक डोमेस्टिक वायलेंस वर्गे इशू नाल अपनी एक ग्रोथ नूं बंद ना लाओ भी ये इस चीज नूं रोक दवे, ठीक है ना, भी कल नूं आपां नूं पछताना पवे किसी भी फैमिली नूं। सो प्लीज टेक इट सीरियस एंड टेक हेल्प, सपोर्ट योर फ्रेंड्स एंड फैमिली, देयर इज लॉट ऑफ हेल्प अवेलेबल, थोनूं सिर्फ एक कॉन्टैक्ट करन दी लोड़ है, दैट्स ऑल।
रमनदीप सिंह जी, मैं तहे दिलों तुहानूं धन्नवाद आखना चाहुंदी हाँ, ना सिर्फ अज दी मुलाकात लई पर इन्ने सालां तों जिहड़ा तुसी समाज सेवा दा काम उत्थे कर रहे हो कैंस दे इलाके विच। साडी दुआ है तुसी जारी रखो ते पूरी कम्युनिटी नूं इस तरह फायदा पहुंचाओ। बहुत मेहरबानी जी।
थैंक यू सो मच मनप्रीत जी, ते एंड मैं भी यही कहूंगा थोड़ा SBS पंजाबी रेडियो चैनल इट्स वेरी इंस्पायरिंग, मैं इहनू फॉलो करदा क्योंकि इह अपने समाज दे विच जिहड़े ਲੁਕਵੇਂ ਛਿਪੇ ਹੋਏ ਇਹ ਜਿਹੇ ਕਈ ਮੁੱਦਿਆਂ ਨੂੰ ਉਠਾਉਂਦਾ ਜਿਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ, ਪਰ ਉਹ ਆਪਣੀ ਰੋਜ਼ਾਨਾ ਡੇ ਟੂ ਡੇ ਜ਼ਿੰਦਗੀ ਨੂੰ ਹਰ ਕਿਸੇ ਦੀ ਪੰਜਾਬੀ ਇੰਡੀਅਨ ਕਮਿਊਨਿਟੀ ਦੇ ਬੰਦੇ ਨੂੰ ਉਹ ਟੱਚ ਕਰਦੇ ਨੇ, ਤੇ ਉਹੋ ਜਿਹੇ ਇਸ਼ੂਜ਼ ਮੈਂ ਹੋਪ ਕਰਦਾ ਤੁਸੀਂ ਅੱਗੇ ਵੀ ਫਿਊਚਰ 'ਚ ਰੇਜ਼ ਕਰਦੇ ਰਹੋਗੇ ਤਾਂ ਕਿ ਆਪਣੇ ਲੋਕਾਂ ਨੂੰ ਸਹੀ ਇਨਫੋਰਮੇਸ਼ਨ ਐਜੂਕੇਸ਼ਨ ਤੇ ਸਰਵਿਸਿਜ਼ ਬਾਰੇ ਪਤਾ ਚੱਲਦਾ ਰਹੇ।
ਥੈਂਕ ਯੂ।
SBS
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 Radio